परमानंद परमानंद जनक ज राम को बखाने बैन बेदा देहो अब के बहर पर आवई।
सो इस करके फिर अगे तो अगे नाम जेड़े ने सारे याद रखने ने, भाइया जय राम जी दे, पिता जी का नाम परमानंद जी, जनक तो भाव पिता, जय राम को बखाने बैन, इउं बचन कहे ने भी हुण विदाई दे दियो, फिर जदों आऊंगा ना फिर बहुता समा मैं सुल्तानपुर साहब विखे आके रहांगा।
भगनी को लेन मात पिता ने पठाया एहे, जानो जोग जानो अब नहीं पुन जावाई।
बजुर्गां नूं पता हुंदा है कि किस काम लई आए ने, ब्याह नूं थोड़े दिनां तों बाद फेरा जो पवाउणा वापस। परमानंद जी कहण लगे भाइया जय राम दे पिता जी, बेबे नानक जी सहुरा जी, भई ए गल है मर्यादा अनुसार, भई गुरु नानक देव जी लैण आए ने ना बेबे नानकी जी नूं, तो रोकी दा नहीं हुंदा, इन्हां नूं लै जाण दो, जिहड़ा पिंड दा एक बार सारे फिर जाके ये सारयां नूं मिल के लै आउणगे, मन खुश हो जांदा है, विदायगी देना करो हुण इन्हां नूं।
जा विद विचार कीन सबन को बेदा दीन, चले तलबंडी मग सुंदर सुहावाई।
इस तरह फिर विचार करके विदायगी दित्ती, तलवंडी नगर नूं सारे जाने चल पए, जो बड़ा सुंदर नगर है।
बेदी कोल केत आए सोसा के समेत, निज प्रवेशे निकेत मात अंग मैना मावाई।
बेदियां दी कोल दे निशान रूप गुरु नानक देव जी महाराज सचे पातशाह, भैन जी बेबे नानकी जी दे समेत निज प्रवेश निकेत, अपने घर दे च जदों आके प्रवेश होए, मात अंग मैना मावाई, माता दी खुशी झली नहीं जांदी, बहुत माता तृप्ता जी खुश होए।
सोईया राय सुनियो निज बल्लव आन, दास पठावन कीन तदाई।
उदों राय बलार जी नूं खबर मिल गई गुरु नानक देव जी बेबे नानकी जी नूं लैके सुल्तानपुर साहब तों मुड़े आए, अपने प्रीतम दा आउणा सुण के उसे वक्त अपने सेवादार नूं कहण लगे, जा भज के लैके आ, मैं दर्शन करने सच्चे पातशाह दे।
बिन बुलाए सो पास बिसाए, हृदय सुख पाए अखी भर आई।
बछोड़ा नहीं चल सकते राय बलार जी, कोल बुला लिया, कोल बिठा लिया पलंग ते, बहुत प्यार नाल मिलते ने, अखां भर आउंदियां ने जदों गुरु नानक देव जी नूं मिलते ने। महाराज सच्चे पातशाह बहुत औखा लग्या, आ दो चार दिन तुसीं गए हो ना, मैनू तो बड़ा ही औखा लग्या जी, तुहाडे तो मैं बिना रह नहीं सकदा जी।
प्रेम सबूज शरीर अपीर की, प्रीत नवीन करी अधिकाई।
प्रेम दे नाल फिर उस वक्त शरीर दी सुख सांत पुछी, और नवी प्रीति बहुत ही ज्यादा होर वधी, विछोड़े तो बाद जिहड़ी प्रीति वधदी है वह फिर भगतां दी प्रीति होर वध जांदी। सतगुरु ताइयों कई बारी अवस्था वाले सिंघां नूं माड़ा जिहा झटका दिंदे ने, अवस्था जी जाण के लोप कर छड्दे आ, जां होर कई कई झटके जे हुंदे ने, उदों फिर तड़फदा सिख, ओह मेरे नाल की हो गया, फिर जदों दुबारा मिलदे ने फिर होर तरह दा आनंद बणदा, फिर बेनतियां करदा, महाराज हुण ना विछड़ियो, हुण ना जायो, हुण मेरी अवस्था किते घट ना जावे। इस करके बहुत मन दे अंदर अपने मासी जी दे पुत्तर नूं राम थम्मण जी नूं गुरु नानक देव जी मिले सी, ये भी गुरुद्वारा पाकिस्तान दे विच ही आ राम थम्मण, तो इस प्रकार जदों मिले सन राम थम्मण जी नूं सुपने च, नर्मदा नदी दे किनारे ते किते उधरले परले पासे, सो राम थम्मण जी विचर रहे सी, घूमदिया घूमदिया याद करदे करदे गुरु नानक देव जी नूं किते सौं गए, सुपने च मिले, जदों सुपने च मिले उठ के एकदम बैठे होए, उस वक्त बड़ा विराग लग्या, अखां चों जल आवे, कुछ ना चंगा लगे। फिर जदों गुरु नानक देव जी नूं मिले राज आ करके बाबा राम थम्मण जी, सारा प्रसंग दस्या, गुरु नानक देव जी ने फिर ये शब्द उस व्यवस्था चों उचारिया, विछोड़े दा की हाल, किवें विछोड़ा पिया, मोरी रुण झुण लाया, भैणे सावण आया, ਇਹ ਸ਼ਬਦ ਉਸ ਵਕਤ ਉਚਾਰਨ ਕੀਤਾ।
ਤੀਰਥ ਅੰਤਰ ਸ੍ਰੀ ਗੁਰ ਪੂਰਨਾ ਛੇਮ ਕਹੀ ਔਜਰਾਮ ਵਡਾਈ।
ਸੋ ਤੀਰਥ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਹੁਤ ਵੱਡੇ ਧੀਰਜ ਦੇ ਧਾਰਨ ਹਾਰੇ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਸ਼ਲ ਦੱਸੀ ਠੀਕ ਠਾਕ ਹਾਂ ਬਿਲਕੁਲ ਵੀ ਆਪਾਂ ਕਹਿੰਦੇ ਹਾਂ ਔਰ ਕਹੀ ਉਹ ਜਰਾਮ ਵਡਾਈ ਕਹਿੰਦੇ ਕੈਸਾ ਲੱਗਿਆ ਜੀਜਾ ਜੀ ਕਿਵੇਂ ਲੱਗੇ ਬਹੁਤ ਅੱਛੇ ਕਹਿੰਦੇ ਜੀ ਉੱਥੇ ਬਹੁਤ ਮਾਹੌਲ ਵਧੀਆ ਸ਼ਾਂਤੀ ਹੈ ਉਹ ਤਾਂ ਮੇਰਾ ਬਹੁਤ ਸਤਿਕਾਰ ਕਰਦੇ ਕਹਿੰਦੇ ਤੁਸੀਂ ਸੰਤ ਰੂਪ ਹੋ ਇੱਥੇ ਨਹੀਂ ਵੀ ਇੱਥੇ ਝਗੜਾ ਚੱਲਦਾ ਰਹਿੰਦਾ ਉਹ ਕਹਿੰਦੇ ਜੀ ਬਸ ਆਰਾਮ ਨਾਲ ਇੱਥੇ ਬੈਠੋ ਮੈਨੂੰ ਦਰਸ਼ਨ ਦੇਈ ਜਾਓ ਪ੍ਰਸ਼ਾਦਾ ਪਾਣੀ ਛਕੀ ਜਾਓ ਨਾਮ ਜਪੋ ਤੁਹਾਡੇ ਦਰਸ਼ਨ ਕਰਕੇ ਹੀ ਮੈਂ ਖੁਸ਼ ਹਾਂ ਜੀ।
ਦੋਹਰਾ ਸਦਨ ਆਏ ਦੁੱਖ ਕਦਨ ਪਾਉਣਾ ਜਿਨਕੇ ਮਦਨ ਲਜਾਏ।
ਫਿਰ ਘਰ ਆ ਕੇ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਤੋਂ ਮਦਨ ਹੁੰਦਾ ਕਾਮਦੇਵ ਕਿਉਂਕਿ ਕਾਮਦੇਵ ਤਾਂ ਸਭ ਤੋਂ ਸੁੰਦਰ ਮੰਨਿਆ ਕਹਿੰਦੇ ਕਾਮਦੇਵ ਵੀ ਜਿਨ੍ਹਾਂ ਦੇ ਸਾਹਮਣੇ ਖੜ ਕੇ ਨਾ ਸ਼ਰਮਾਉਂਦਾ ਵੀ ਇੰਨੀ ਸੁੰਦਰਤਾ ਹੈ ਗੁਰੂ ਨਾਨਕ ਦੇਵ ਜੀ ਦੀ ਵੀ ਮੈਂ ਤਾਂ ਇਹਨਾਂ ਦੇ ਸਾਹਮਣੇ ਬਿਲਕੁਲ ਹੀ ਤੁੱਛ ਜਿਹਾ ਹਾਂ ਕਿੱਥੇ ਰੱਬ ਦੀ ਸੁੰਦਰਤਾ ਕਿੱਥੇ ਮਾਇਆਵੀ ਦੀ ਸੁੰਦਰਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਮਾ ਕਰਦੇ ਹਨ ਕਿਉਂਕਿ ਇੱਕ ਅੰਗੀ ਦ੍ਰਿਸ਼ਟਾਂਤ ਲੈਣਾ ਹੁੰਦਾ ਇੱਕ ਪੱਖ ਲੈਣਾ ਹੁੰਦਾ ਸੁੰਦਰਤਾ ਸਾਰਿਆਂ ਨਾਲ ਜੋ ਕਾਮਦੇਵ ਦੀ ਹੋਈ ਹੈ ਪਰ ਜਦੋਂ ਇੱਕ ਅੰਗੀ ਦ੍ਰਿਸ਼ਟਾਂਤ ਦਿੱਤਾ ਤਾਂ ਸਾਰੇ ਪੱਖ ਨਹੀਂ ਲੈਣੇ।
ਰਦਨ ਰਦਨ ਕੁੰਦ ਕੰਦਲ ਆਨੰਦ ਮੰਦ ਮੰਦ ਗਤ ਪਾਏ।
ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਦਨ ਕੁੰਦ ਜਿਨ੍ਹਾਂ ਦੇ ਜਿਹੜੇ ਦੰਦ ਨੇ ਨਾ ਮਰਤਬਾਨ ਦਾ ਇੱਕ ਫੁੱਲ ਹੁੰਦਾ ਚਿੱਟੇ ਰੰਗ ਦਾ ਬੜੇ ਸੁੰਦਰ ਸੋਹਣੇ ਦੰਦ ਨੇ ਜਦੋਂ ਹੱਸਦੇ ਨੇ ਕਹਿੰਦੇ ਉਹੀ ਬਲਿਹਾਰ ਜਾਈਏ ਇਹੋ ਜਿਹੇ ਸੋਹਣੇ ਦੰਦ ਚਿੱਟੇ ਚਿੱਟੇ ਗੁਰੂ ਨਾਨਕ ਦੇਵ ਜੀ ਦੇ ਇੱਕੋ ਲਾਈਨ ਵਿੱਚ ਜਿਵੇਂ ਮੋਤੀ ਚਿਣੇ ਹੁੰਦੇ ਨੇ ਕਹਿੰਦੇ ਆਨੰਦ ਦੀ ਗੰਦਲ ਸਾਰਾ ਹੀ ਆਨੰਦ ਸਰੂਪ ਗੁਰੂ ਨਾਨਕ ਦੇਵ ਜੀ ਮੰਦ ਮੰਦ ਹੌਲੀ ਹੌਲੀ ਉਹਨਾਂ ਦੇ ਚਰਨਾਂ ਦੀ ਟੋਰ ਜਿਹੜੀ ਹੈ ਉਹ ਬੜੀ ਗੰਭੀਰ ਹੈ।
ਕਬਿਤ ਸੁੰਦਰ ਬਦਨ ਪਾਰ ਤਾਨਕ ਸਮ ਸਮਸ ਮਨ ਹੋ ਸਿੰਗਾਰ ਨੇ ਜ ਰੂਪ ਪ੍ਰਗਟਾਵਾਈ।
ਕਹਿੰਦੇ ਆਓ ਹੁਣ ਸੋਹਣੇ ਸੋਹਣੇ ਮੁੱਖ ਦੇ ਉੱਤੇ ਥੋੜੀ ਜਿਹੀ ਦਾੜੀ ਆਈ ਗੁਰੂ ਨਾਨਕ ਸਾਹਿਬ ਦੇ ਕਾਲੇ ਰੰਗ ਦੀ ਬੜੀ ਸੋਹਣੀ ਮਾੜੀ ਮਾੜੀ ਦਾੜੀ ਫੁੱਟ ਆਈ ਹੈ ਜਿਹੜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੀ ਜਿਹੜੀ ਸੁੰਦਰਤਾ ਹੈ ਉਹਨੂੰ ਹੋਰ ਵੀ ਜ਼ਿਆਦਾ ਵਧਾਉਂਦੀ। ਸ਼ਿੰਗਾਰ ਰਸ ਤੇ ਇੱਥੇ ਕਵੀ ਜੀ ਜ਼ੋਰ ਲਾਉਣਗੇ ਹੁਣ।
ਕਿਹਦਾ ਸੱਸ ਪਾਸ ਚਾਹੇ ਪਸ ਰਿਓ ਤਮ ਜਸ ਕਿਹਦਾ ਮੁੱਖ ਸਾਰ ਸਮੈ ਮੱਧ ਪੁਸੁਹਾਵਾਈ।
ਕਹਿੰਦੇ ਮਨ ਨੂੰ ਚੰਦਰਮਾ ਦੇ ਜਿਵੇਂ ਕੋਲ ਨਾ ਜਿਵੇਂ ਚੰਦਰਮਾ ਪੂਰਾ ਖਿੜਿਆ ਹੁੰਦਾ ਪੂਰਨਮਾਸੀ ਤੇ ਪੂਰਾ ਚੰਦਰਮਾ ਜਦੋਂ ਚੜਿਆ ਹੁੰਦਾ ਹੈ ਚਾਹੇ ਪਸਰਿਓ ਤਮਸ ਜਸ ਉਸ ਵਕਤ ਜਿਵੇਂ ਹਨੇਰਾ ਪਸਰਿਆ ਚਾਹੁੰਦਾ ਚਾਰੇ ਪਾਸੇ ਚੰਦਰਮਾ ਦੇ ਔਰ ਕਿਦੋਂ ਮੁੱਖ ਸਾਰਸ ਪੈ ਮੱਧ ਪੁਸੁਹਾਵ ਆਈ ਜਾਂ ਕਹਿੰਦੇ ਮੁੱਖ ਕਮਲ ਤੇ ਆ ਕੇ ਜਿਵੇਂ ਭਮਰਾ ਬੈਠ ਜਾਵੇ ਕਾਲੇ ਰੰਗ ਦਾ। ਕਹਿੰਦੇ ਇਸ ਤਰੀਕੇ ਨਾਲ ਭਮਰਾ ਜਿਵੇਂ ਬਹਿੰਦਾ ਕਾਲਾ ਛੋਟਾ ਜਿਹਾ ਕਮਲ ਦੇ ਫੁੱਲ ਉੱਤੇ ਲੜੀ ਬਣ ਜੇ ਭਮਰਿਆਂ ਦੀ ਗੋਲ ਜੀ ਕਾਲੇ ਕਾਲੇ ਸੋਹਣੇ ਸੋਹਣੇ ਐਸਾ ਸੁੰਦਰ ਦਾੜਾ ਮਾੜਾ ਮਾੜਾ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ ਕਮਲ ਤੇ ਆਇਆ ਹੈ।
ਪੂਜਾ ਹੈ ਪ੍ਰਲੰਬ ਭਾਰੀ ਉਨਤ ਸਿਕੰਦ ਚਾਰੀ ਦਇਆ ਭਰੀ ਨੈਣ ਕੋਰ ਚਿੱਤ ਕੋ ਚੁਰਾਵਾਈ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਭੁਜਾਵਾਂ ਜਿਹੜੀਆਂ ਨੇ ਭਾਵ ਜਿਹੜੀਆਂ ਬਾਹਾਂ ਨੇ ਪੂਜਾ ਹੈ ਪ੍ਰਲੰਬ ਭਾਰੀ ਬਾਹਾਂ ਜਿਹੜੀਆਂ ਨੇ ਉਹ ਲੰਬੀਆਂ ਮੋਢੇ ਜਿਹੜੇ ਨੇ ਉੱਚੇ ਇਹ ਸ਼ਿੰਗਾਰ ਰਸ ਵਿੱਚ ਚੀਜ਼ ਆਉਂਦੀ ਹੈ ਅਵਤਾਰਾਂ ਦੇ ਲੱਛਣ ਨੇ ਨਿਸ਼ਾਨੀਆਂ ਨੇ ਕਿ ਉਹਨਾਂ ਦੇ ਸਰੂਪ ਕੈਸੇ ਨੇ ਸਰੀਰ ਕੈਸੇ ਹੁੰਦੇ ਨੇ ਔਰ ਦਇਆ ਭਰੀ ਨੈਣ ਕੋਰ ਚਿੱਤ ਕੋ ਚੁਰਾਵਈ। ਅੱਖਾਂ ਦੀਆਂ ਜਿਹੜੀਆਂ ਕੋਣਾਂ ਨੇ ਨਾ ਦਇਆ ਹੀ ਭਰੀ ਹੋਈ ਜਿਨ੍ਹਾਂ ਦੇ ਵਿੱਚ ਆਨੰਦ ਹੀ ਆਨੰਦ ਹੈ ਜਦੋਂ ਕਿਸੇ ਵੱਲ ਤੱਕ ਲੈਂਦੇ ਨੇ ਮਨ ਉਹਦੇ ਮਨ ਨੂੰ ਖਿੱਚ ਹੀ ਲੈਂਦੇ ਨੇ ਸੱਚੇ ਪਾਤਸ਼ਾਹ ਜਿਹੜਾ ਕੋਈ ਗੱਲ ਕਰਨ ਆਉਂਦਾ ਉਹ ਜੀ ਮੈਂ ਗੱਲ ਇਹ ਕਰਨੀ ਸੀ ਬਸ ਉਹ ਠੱਪ ਹੋ ਗਿਆ ਕੀ ਬਈ ਬਸ ਮਹਾਰਾਜ ਗੱਲ ਹੀ ਭੁੱਲ ਗਈ ਕਿਉਂ ਤੁਹਾਡਾ ਸਰੂਪ ਹੀ ਇੰਨਾ ਸੁੰਦਰ ਹੈ।
ਕੁੰਡਲ ਕਪੋਲ ਪਰ ਝਮਕਤ ਲੋਲ ਭਏ ਚਿਬਕ ਅਮੋਲ ਸ਼ਬ ਹੇਰੇ ਨੇ ਲਭਾਵਾਈ।
ਹੁਣ ਸ਼ਿੰਗਾਰ ਰਸ ਵਿੱਚ ਕਵੀ ਜੀ ਨੇ ਤੁਹਾਨੂੰ ਦੱਸਿਆ ਜਿੱਥੇ ਜਿਹੜੀ ਚੀਜ਼ ਨਹੀਂ ਵੀ ਹੁੰਦੀ ਸ਼ਿੰਗਾਰ ਰਸ ਨੂੰ ਪੂਰਾ ਕਰਦੇ ਕਿਉਂ ਜਦੋਂ ਕਵੀਆਂ 'ਚ ਫਿਰ ਕਵੀ ਬਹਿੰਦੇ ਨੇ ਕਹਿੰਦੇ ਬਈ ਸ਼ਿੰਗਾਰ ਰਸ ਵਿੱਚ ਆਹ ਚੀਜ਼ ਤੂੰ ਛੱਡ ਗਿਆ ਕਹਿੰਦੇ ਬਈ ਸਾਡੇ ਸਤਿਗੁਰੂ ਤਾਂ ਇਹ ਚੀਜ਼ ਪਾਉਂਦੇ ਨਹੀਂ ਕਹਿੰਦੇ ਪਾਉਣ ਨਾ ਪਾਉਣ ਪਰ ਸ਼ਿੰਗਾਰ ਰਸ ਤਾਂ ਪੂਰਾ ਚਾਹੀਦਾ ਨਾ ਉੱਥੇ ਘੱਟ ਨਹੀਂ ਛੱਡਦੀ ਹੁਣ ਕਹਿੰਦੇ ਕੁੰਡਲ ਕਪੋਲ ਪਰ, ਕੁੰਡਲ ਵੀ ਪਾ ਦਿੱਤੇ ਨੇ ਗੱਲਾਂ ਪਰ, ਔਰ ਕੰਨਾਂ ਦੇ ਉੱਤੇ ਜੀ ਪਾ ਲਏ। ਇਹ ਇੱਕ ਸ਼ਿੰਗਾਰ ਰਸ ਹੈ, ਇਹਨੂੰ ਉਹਨਾਂ ਸਮਝਣਾ, ਇਸ ਕਰਕੇ ਇਹ ਚੀਜ਼ ਦਾ ਮਾੜਾ ਪ੍ਰਭਾਵ ਨਹੀਂ ਲੈਣਾ। ਝਮਕਤ ਲੋਲ ਚੰਚਲ ਸੋਹਣੇ ਜਿਹੜੇ ਨੇ ਭਏ, ਚਿਬਕ ਅਮੋਲ ਛੱਬ ਹੇਰੇ ਤੇ ਲੁਭਾਵ ਹੈ। ਇਸ ਕਰਕੇ ਠੋਡੀ ਦੇ ਵਿੱਚ ਇੱਕ ਛੋਟਾ ਜਿਹਾ ਡੂੰਘ ਜਿਹਾ ਹੁੰਦਾ, ਉਹਨੂੰ ਕਹਿੰਦੇ ਚਿਬਕ ਅਮੋਲ ਛੱਬ, ਔਰ ਠੋਡੀ ਦੇ ਵਿੱਚ ਮਾੜਾ ਜਿਹਾ ਅੰਦਾਜ਼ਾ ਲਾਓ ਤਾਂ ਡੂੰਘ ਜਿਹਾ ਪੈਂਦਾ ਗੁਰੂ ਨਾਨਕ ਸਾਹਿਬ ਦੇ, ਅਤੇ ਸੋਹਣੀ ਸੋਹਣੀ ਦਾੜੀ ਕਾਲੀ ਕਾਲੀ ਅਤੇ ਲਾਲ ਚਿਹਰਾ, ਵੱਡੀਆਂ ਵੱਡੀਆਂ ਚਿੱਟੀਆਂ ਅੱਖਾਂ, ਮੱਥਾ ਚੰਦਰਮਾ ਵਰਗਾ ਚੌੜਾ ਹੋਵੇ, ਸਿਰ 'ਤੇ ਸੁੰਦਰ ਗੋਲ ਦਸਤਾਰ ਮਹਾਰਾਜ ਸਜਾਉਂਦੇ ਨੇ, ਔਰ ਐਸਾ ਸੁੰਦਰ ਸਰੂਪ ਬਣਾਇਆ ਹੋਇਆ ਗੁਰਾਂ ਨੇ।
ਸਵਈਆ ਰਾਗ ਵਿਰੋਧ ਤੇ ਬ੍ਰਿਤਨ ਰੋਧਨ ਆਦਿਕ ਆਦਿ ਰੀਤ ਸਦਾ ਜਿਨ ਕੀ।
ਹੁਣ ਆਦਿ ਤੋਂ ਲੈ ਕੇ ਜਿਨ੍ਹਾਂ ਦੀ ਕੀ ਰੀਤੀ ਹੈ ਜੀ, ਕਹਿੰਦੇ ਮੋਹ ਤੋਂ ਰੋਕਣ ਦੀ ਤੇ ਬਿਰਤੀ ਨੂੰ ਇਕਾਗਰ ਕਰਨ ਦੀ ਰੀਤੀ, ਆਪਣੇ ਸਿੱਖ ਦੀ ਵੀ ਤੇ ਆਪਣੀ ਵੀ, ਔਰ ਆਦਿ ਤੋਂ ਲੈ ਕੇ ਸਰੂਪ ਇਹਨਾਂ ਦੀ ਰੀਤੀ ਮਹਾਰਾਜ ਦੀ।
ਛੁਆ ਨਾ ਸਕੈ ਹਰਖੰਗ ਮਨ ਸੋਕ ਦੁਆ ਜਿਉ ਦਲ ਕੰਜ ਜਲੰਗਣ ਕੀ।
ਜਲੰਕਣ ਤੋਂ ਭਾਵ ਜਿਵੇਂ ਜਿਸ ਪ੍ਰਕਾਰ ਪਾਣੀ ਦੀ ਬੂੰਦ ਜਿਹੜੀ ਹੈ ਉਹ ਨਹੀਂ ਛੋਹ ਸਕਦੀ ਕਮਲ ਦੇ ਪੱਤੇ ਨੂੰ, ਕਮਲ ਦੇ ਪੱਤੇ 'ਚ ਖਾਸੀਅਤ ਹੁੰਦੀ ਆ, ਜੇ ਪਾਣੀ ਦੀ ਬੂੰਦ ਉੱਤੇ ਪੈ ਜੇ ਜਾਂ ਔਂਸ ਪੈ ਜੇ ਉਹ ਉੱਥੋਂ ਹੀ ਥੱਲੇ ਤਿਲਕੇ ਡਿੱਗ ਪੈਂਦੀ ਕਮਲ ਦਾ ਫੁੱਲ, ਕਿਉਂਕਿ ਨਿਰਲੇਪ ਰਹਿੰਦਾ। ਇਸ ਕਰਕੇ ਉਹ ਉਦਾਹਰਣ ਦੇ ਕੇ ਇੱਥੇ ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿ ਛੁਹਿ ਨਾ ਸਕੈ ਹਰਖੰਗ ਮਨ ਸੋਕ ਦੁਆ, ਦੋਨੋਂ ਚੀਜ਼ਾਂ ਹੀ ਨਹੀਂ ਮਨ ਨੂੰ ਛੋਹ ਸਕਦੀਆਂ ਮਹਾਰਾਜ ਦੇ, ਨਾ ਖੁਸ਼ੀ ਨਾ ਗਮੀ, ਦੋਨੋਂ ਚੀਜ਼ ਇਹ, ਕਿਉਂਕਿ ਖੁਸ਼ੀ ਇੱਥੇ ਮਾਇਆਵੀ ਕਹੀ ਹੈ, ਮਾਇਆਵੀ ਖੁਸ਼ੀ ਬੰਦੇ ਨੂੰ ਆ ਗਈ, ਆ ਜਿਵੇਂ ਨਵਾਂ ਸਾਲ ਚੜਿਆ ਇਹ ਮਾਇਆਵੀ ਖੁਸ਼ੀ ਹੁੰਦੀ। ਬਹੁਤ ਵਧਾਈਆਂ ਜੀ, ਵਧਾਈਆਂ ਜੀ, ਅਤੇ ਕੱਲ੍ਹ ਨੂੰ ਫਿਰ ਕੋਈ ਹੋਰ ਹੀ ਸੁਣਾ ਦੇਣਗੇ ਆ ਕੇ। ਇਹ ਦੁਨਿਆਵੀ ਖੁਸ਼ੀ, ਵਿਆਹ ਦੀ ਖੁਸ਼ੀ, ਬੜਾ ਭੰਗੜਾ ਨਾਚ ਗਾਣਾ, ਦਸਾਂ ਕੁ ਦਿਨਾਂ ਬਾਅਦ ਉਹ ਤਾਂ ਜੀ ਕੁਛ ਨਾ ਨਿਕਲਿਆ ਕੰਮ, ਉਹ ਤਾਂ ਐਂ ਲੜਾਈ ਹੋ ਗਈ, ਉਹ ਤਾਂ ਐਂ ਲੜਾਈ ਹੋ ਗਈ, ਉਹ ਕਾਹਦੀ ਖੁਸ਼ੀ ਹੈ। ਇਸ ਕਰਕੇ ਸੰਸਾਰੀ ਖੁਸ਼ੀ ਅਤੇ ਸੰਸਾਰੀ ਗਮ ਗੁਰੂ ਨਾਨਕ ਸਾਹਿਬ ਤੋਂ ਬਹੁਤ ਦੂਰ ਨੇ, ਉੱਥੇ ਸਿਰਫ ਆਨੰਦ ਹੀ ਆਨੰਦ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ।
ਏਕ ਸੇ ਆਨੰਦਮੈ ਮਗਨ ਜਗ ਤਾਰਨ ਲੀਲਾ ਕਰੇ ਤਨ ਕੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਇੱਕੋ ਜਿਹਾ ਸਰੂਪ, ਆਨੰਦਮਈ ਸਰੂਪ ਹੈ, ਇੱਕ ਰਸ ਹੈ ਸਰੂਪ ਉਹਨਾਂ ਦਾ, ਆਨੰਦ ਦੇ ਵਿੱਚ ਮਗਨ ਰਹਿੰਦੇ ਨੇ, ਸੰਸਾਰ ਨੂੰ ਤਾਰਨ ਦੀ ਲੀਲਾ ਕਰ ਰਹੇ ਨੇ।
ਐਸੇ ਗੁਰੂ ਕੀ ਜੋ ਸਤ ਸੰਗਤ ਸੇਵਤ ਕਿਆ ਉਪਮਾ ਤਿਨ ਕੀ।
ਐਸੇ ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰੀਰ ਦੀ ਉਪਮਾ ਵੀ ਕੀ ਕਰੀ ਹੈ, ਐਸੇ ਸੋਹਣੇ ਸਤਿਗੁਰੂ ਜੋ ਸਤਸੰਗਤ ਉਹਨਾਂ ਦੀ ਸੇਵਦੇ ਨੇ, ਕਰਦੇ ਨੇ, ਬੈਠਦੇ ਨੇ ਸੰਗਤ ਵਿੱਚ ਆ ਕਰਕੇ, ਫਿਰ ਉਹਨਾਂ ਦੀ ਉਪਮਾ ਵੀ ਕੀ ਕਹੀਏ। ਗੁਰੂ ਨਾਨਕ ਸਾਹਿਬ ਦੀ ਉਪਮਾ ਤਾਂ ਹੈ ਹੀ ਆ, ਪਰ ਜਿਹੜੇ ਗੁਰਸਿੱਖ ਗੁਰੂ ਨਾਨਕ ਸਾਹਿਬ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਸੰਗਤ 'ਚ ਬਹਿੰਦੇ ਨੇ ਆ ਕੇ, ਆਪਾਂ ਨੂੰ ਨਹੀਂ ਪਤਾ, ਆਪਾਂ ਤਾਂ ਸਮੇਂ ਸੁੱਤੇ ਸਿੱਧੇ ਆਏ ਹੋਏ ਹਾਂ। ਦੇਵਤਿਆਂ ਨੂੰ ਪੁੱਛੋ, ਹੋਰ ਜੂਨਾਂ ਨੂੰ ਪੁੱਛੋ, ਉਹ ਕਹਿੰਦੇ ਧੰਨ ਹੈ ਗੁਰਸਿੱਖ ਬਹਿ ਕੇ ਬਾਣੀ ਸੁਣਦੇ ਆ, ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ, ਉਹ ਆਪਾਂ ਨੂੰ ਧੰਨ ਕਹਿੰਦੇ ਆ, ਪਰ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਧੰਨ ਹੈ। ਬੜੀ ਵੱਡੀ ਗੱਲ ਹੈ ਇਹ।
ਦੋਹਰਾ ਉਦਾਸੀਨ ਬ੍ਰਿਤ ਮੈਂ ਸਦਾ ਸ੍ਰੀ ਬੇਦੀ ਕੁਲ ਕੇਤ।
ਬੇਦੀਆਂ ਦੀ ਕੁਲ ਦੇ ਕੇਤ ਤੋਂ ਭਾਵ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਉਦਾਸੀਨ ਬਿਰਤੀ ਵਿੱਚ ਰਹਿੰਦੇ ਨੇ ਸਦਾ।
ਅਸਬਿਧ ਦਿਵਸ ਬਿਤਾਵਾਈ ਜਗ ਤਾਰਨ ਕੇ ਹੇਤ।
ਇਸ ਤਰੀਕੇ ਨਾਲ ਜੱਗ ਨੂੰ ਤਾਰਨ ਲਈ ਦਿਨ ਬਤੀਤ ਕਰਦੇ ਨੇ, ਕਿਉਂਕਿ ਮਾਇਆ ਤਾਂ ਹੈ ਹੀ ਨਹੀਂ ਉੱਥੇ, ਗੁਰੂ ਨਾਨਕ ਦੇਵ ਜੀ ਵਿੱਚ ਮਾਇਆ ਨਹੀਂ, 12 ਕੋਹ ਦੂਰ ਰੱਖੀ ਹੋਈ ਮਾਇਆ ਮਹਾਰਾਜ ਜੀ ਨੇ।
ਕਬਿਤ ਬਹੁਰੋ ਜੈ ਰਾਮ ਚਲ ਆਇਓ ਸਸਰਾਮ ਧਾਮ ਜਾ ਕੋ ਅਬ ਰਾਮ ਵੇਖ ਲੈ ਨਿਹਤ ਨਾਨਕੀ।
ਭਾਈਆ ਜੈ ਰਾਮ ਜੀ ਹੁਣ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਰਾਏ ਭੋਇੰ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਘਰ ਪਹੁੰਚੇ ਨੇ। ਕਾਹਦੇ ਲਈ? ਕਿ ਹੁਣ ਬੇਬੇ ਨਾਨਕੀ ਜੀ ਨੂੰ ਅਸੀਂ ਲੈ ਕੇ ਜਾਣਾ ਹੈ। ਇਉਂ ਬੜਾ ਹੀ ਸੁੰਦਰ ਜਿਨ੍ਹਾਂ ਦਾ ਲਿਬਾਸ ਹੈ, ਸੁੰਦਰ ਵੇਸ ਹੈ।
ਤਨਕਾ ਬੁਲਾਰਣ ਬੁਲਾਈ ਪਠਾ ਤਤਕਾਲ ਆਏ ਮਿਲਿਆ ਭਰੀਤ ਕਰੀ ਸਨਮਾਨ ਕੀ।
ਕਿਉਂਕਿ ਉਦੋਂ ਜਿਨ੍ਹਾਂ ਦਾ ਰਾਜ ਸੀ ਸਾਰਾ, ਇਸ ਕਰਕੇ ਰਾਏ ਬੁਲਾਰ ਜੀ ਨਵਾਬ ਨੇ, ਤੇ ਇਹ ਨਵਾਬ ਦੌਲਤ ਖਾਨ ਦੇ ਨੌਕਰ ਸਨ। ਭਾਈਆ ਜੈ ਰਾਮ ਚੰਗੀ ਥਾਂ ਤੇ ਲੱਗੇ ਸਨ, ਉੱਥੇ ਅੱਗੇ ਚੱਲ ਕੇ ਸਾਰਾ ਦੱਸਣਗੇ। ਉਸ ਵਕਤ ਸੁਨੇਹਾ ਭੇਜ ਕੇ ਰਾਏ ਬੁਲਾਰ ਜੀ ਨੇ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾਇਆ, ਵੀ ਮੇਰੀ ਗੱਲ ਸੁਣ ਕੇ ਜਾਣਾ ਕੋਈ, ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ।
ਕੁਸਲ ਪ੍ਰਸੰਗ ਕਰ ਰੇਦੇ ਮੈਂ ਆਨੰਦ ਧਾਰ, ਬੋਲਿਓ ਸਮਝਾਨ ਹਿਤ ਬਿਧ ਗਤ ਦਾਨ ਕੀ।
ਹੁਣ ਕੁਸ਼ਲ ਪੁੱਛਿਆ ਸੁੱਖ ਸਾਂਦ ਹੈ, ਪਿਤਾ ਜੀ ਤੁਹਾਡੇ ਠੀਕ, ਪਰਿਵਾਰ ਠੀਕ, ਰਸਤੇ ਚ ਕੋਈ ਤੰਗੀ ਤਾਂ ਨਹੀਂ ਹੋਈ? ਐ ਸਾਰਾ ਕੁਛ ਪੁੱਛ ਕੇ ਬੜੇ ਪਿਆਰ ਦੇ ਨਾਲ ਮਨ ਦੇ ਅੰਦਰ ਆਨੰਦ ਧਾਰ ਕੇ ਸਮਝਾਉਣ ਦੀ ਵਿਧੀ ਨਾਲ ਇਸ ਤਰ੍ਹਾਂ ਬੋਲੇ ਨੇ। ਮੁਕਤੀਦਾਤਾ ਗੁਰੂ ਨਾਨਕ ਦੇਵ ਜੀ ਬਾਰੇ ਸਲਾਹ ਕਰਨੀ ਹੈ ਵੀ ਇਹਨਾਂ ਨੂੰ ਇੱਥੋਂ ਬਾਬਾ ਕਲਿਆਣ ਚੰਦ ਜੀ ਦੇ ਕੋਲ ਪਰੇਸ਼ਾਨ ਹੁੰਦੇ ਰਹਿੰਦੇ ਨੇ, ਇਹਨਾਂ ਨੂੰ ਕਿਉਂ ਨਾ ਸੁਲਤਾਨਪੁਰ ਸਾਹਿਬ ਹੀ ਕੋਈ ਰਾਜੇ ਦੇ ਦਰ ਤੇ ਉੱਥੇ ਨੌਕਰੀ ਮਿਲ ਜਾਏ, ਸੌਖੀ ਜੀ ਨੌਕਰੀ ਹੋਏਗੀ, ਨਾਲੇ ਗੁਜਰਾਨ ਹੋਏਗਾ, ਨਾਲੇ ਪਿਤਾ ਖੁਸ਼ ਰਹੇਗਾ, ਨਾਲੇ ਗੁਰੂ ਨਾਨਕ ਦੇਵ ਜੀ ਨਾਮ ਜਪਿਆ ਕਰਨਗੇ।
ਕਲਾਵਾਨ ਨਾਨਕ ਸੋ ਜਾਨ ਕੋ ਤੂੰ ਭਲੇ ਮਾਨ, ਕਲ ਹੈ ਕਰਤ ਕਾਲ ਸਮਝ ਨਾ ਸਿਆਨ ਕੀ।
ਬਾਬਾ ਰਾਏ ਬਲਾਰ ਜੀ ਕਹਿੰਦੇ ਦੇਖੋ ਭਾਈਆ ਜੈ ਰਾਮ ਜੀ ਨੂੰ ਕਹਿੰਦੇ ਦੇਖੋ ਬੇਟਾ ਐਸਾ ਹੈ ਕਿ ਇਹ ਜਿਹੜਾ ਕਲਿਆਣ ਚੰਦ ਕਾਲੂ ਨਾਮ ਉਦੋਂ ਲੋਕਾਂ ਦਾ ਪ੍ਰਚਲਿਤ ਨਾਂ ਸੀ, ਕਹਿੰਦੇ ਇਹਨੂੰ ਕੋਈ ਸਿਆਣਪ ਵਾਲੀ ਗੱਲ ਨਹੀਂ ਕਰਦਾ ਹੈ, ਇਹ ਕਲਾਵਾਨ ਨੇ ਗੁਰੂ ਨਾਨਕ ਦੇਵ ਜੀ। ਸੋ ਇਹਨਾਂ ਨੂੰ ਤੂੰ ਚੰਗੀ ਤਰ੍ਹਾਂ ਮਨ ਬਹੁਤ ਉੱਚੇ ਨੇ। ਫਿਰ ਸਾਖੀ ਸੁਣਾਈ, ਸੱਪ ਨੇ ਛਾਂ ਕੀਤੀ, ਇਹ ਦਰਖਤ ਦੀ ਛਾਂ ਨਹੀਂ ਘੁੰਮੀ, ਇੱਥੇ ਖੇਤੀ ਹਰੀ ਕਰਤੀ, ਚੰਗਾ ਪ੍ਰਭਾਵਿਤ ਕੀਤਾ ਬੇਬੇ ਨਾਨਕੀ ਨੇ ਵੀ ਕੀਤਾ, ਔਰ ਸੋਹਣੀ ਪ੍ਰਚਾਰ ਦੇ ਨਾਲ ਦੱਸਿਆ ਕਿ ਰੱਬ ਹੈ ਰੱਬ, ਇਹਦੀ ਸੇਵਾ ਕਰਨੀ ਸਾਡਾ ਫਰਜ਼ ਬਣਦਾ। ਇਹ ਕਲਿਆਣ ਚੰਦ ਨੂੰ ਨਹੀਂ ਪਤਾ ਕਿਸੇ ਗੱਲ ਦਾ, ਇਹ ਝਗੜਾ ਹੀ ਕਰਦਾ ਰਹਿੰਦਾ ਗੁਰੂ ਨਾਨਕ ਸਾਹਿਬ ਨਾਲ।
ਮੇਰੋ ਕਹਿਓ ਮਾਨ ਨੇ ਜੇ ਰਾਖੋ ਘਰ ਮਾਨ ਸਨ, ਉੱਤੇ ਕਿਤ ਥਾਨ ਬਿਦਵਹਾਏ ਕੇ ਮਲੀ ਜੀਏ।
ਮੇਰਾ ਤਾਂ ਕਿਹਾ ਤੂੰ ਮੰਨੇ ਤਾਂ ਤੇਰੇ ਤਾਂ ਬਸ ਕੁਲਾਂ ਤਰ ਜਾਣਗੀਆਂ ਔਰ ਤੁਹਾਡਾ ਭਲਾ ਹੋ ਜਾਏਗਾ, ਤੂੰ ਏਦਾਂ ਕਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਆਦਰ ਨਾਲ ਨਾ ਇਹਨਾਂ ਨੂੰ ਇਉਂ ਕਰ ਉੱਧਰ ਹੀ ਲੈ ਜਾ ਕਿਸੇ ਥਾਂ ਦੇ ਉੱਤੇ, ਮੈਂ ਤਾਂ ਕਹਿੰਦਾ ਨੌਕਰੀ ਲਵਾ ਦੇ, ਵਿਆਹ ਵੀ ਉੱਥੇ ਹੀ ਕਰ ਦੇਵੀ, ਇੱਥੇ ਲੋੜ ਨਹੀਂ ਲਿਆਉਣ ਦੀ। ਇਹ ਜਿਹੜਾ ਕਲਿਆਣ ਚੰਦ ਹੈ ਇਹ ਦੁਨਿਆਵੀ ਬੰਦਾ, ਸੰਸਾਰੀ ਮਾਇਆਵੀ, ਇਹ ਰੱਬ ਰੂਪ ਨੇ, ਇਸ ਕਰਕੇ ਮੇਰੀ ਸਲਾਹ ਮੰਨ, ਕਿਉਂਕਿ ਇਹ ਤੈਨੂੰ ਮੈਂ ਕਹਾਂ ਨਵਾਬ ਦੌਲਤ ਖਾਂ ਮੇਰੇ ਵੱਲੋਂ ਕਹੀ ਵੀ ਨਵਾਬ ਸਾਹਿਬ ਨੇ ਕਿਹਾ।
ਸੇਵਾ ਸਾਹਿਬ ਭਾਂਤ ਸੋ ਮਿਟਾਏ, ਮਨ ਭ੍ਰਾਂਤ ਮੀਤ ਭੂਲ ਹੂ ਨਾ ਪ੍ਰਤਕੂਲ ਹੋਨੀ ਮਤ ਕੀ ਜੀਏ।
ਸਾਰੇ ਤਰੀਕੇ ਦੇ ਨਾਲ ਇਹਨਾਂ ਦੀ ਸੇਵਾ ਕਰਨੀ ਹੈ, ਮਨ ਦੇ ਅੰਦਰ ਜਿਹੜੀ ਭ੍ਰਾਂਤ ਹੁੰਦੀ ਨਾ ਪਈ ਹੋਈ ਪੜਦੇ ਉਹ ਲਾਹ ਦੀ, ਇਹਨਾ ਕਹੀ ਇਹ ਰਿਸ਼ਤੇਦਾਰੀ ਹੈ ਨਾ, ਰਿਸ਼ਤੇਦਾਰ ਜਾਣ ਕੇ ਨਾ ਸੇਵਾ ਕਰੀ, ਤੂੰ ਇਹਨਾਂ ਨੂੰ ਰੱਬ ਰੂਪ ਜਾਣ ਕੇ ਇਹਨਾਂ ਦੀ ਸੇਵਾ ਕਰੀ ਔਰ ਭੁੱਲ ਕੇ ਵੀ ਕਦੇ ਉਲਟ ਨਾ ਕਰੀ ਕੋਈ ਗੱਲ, ਜਿਵੇਂ ਕਹਿਣ ਨਾ ਵੀ ਦੇਣਾ, ਬਸ ਤੂੰ ਕਹਿੰਦੀ ਹਾਂ ਦੇਣੀ ਆ ਭਾਵੇਂ ਅੱਧੀ ਰਾਤ ਹੀ ਹੋਵੇ, ਜੋ ਇਹ ਕਹੀ ਜਾਣਗੇ ਤੂੰ ਕਰੀ ਜਾਈ, ਕਿਉਂਕਿ ਇਹ ਤੈਨੂੰ ਮੈਂ ਬੜੀ ਇੱਕ ਸੇਵਾ ਵਾਲੀ ਗੱਲ ਦੱਸ ਦਿੰਦਾ ਕਿ ਇਹਨਾਂ ਦੀ ਸੇਵਾ ਕਰਕੇ ਤੈਨੂੰ ਬਹੁਤ ਕੁਛ ਮਿਲਣਾ, ਪ੍ਰਤੀਕੂਲ ਮਤ ਕਦੇ ਨਹੀਂ ਕਰਨੀ, ਗੁਰੂ ਨਾਨਕ ਸਾਹਿਬ ਦੀ ਆਗਿਆ ਦੇ ਵਿੱਚ ਰਹਿਣਾ ਹਮੇਸ਼ਾ।
ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ ਚਾਹੋ ਚਿੱਤ ਸਕਾਰਥਾ ਕੋ ਨੀਕੇ ਲੱਖ ਲੀਜੀਏ।
ਚੰਗੀ ਤਰ੍ਹਾਂ ਜਾਣ ਲੈ ਕੇ ਜੇ ਜਨਮ ਨੂੰ ਸਫਲਾ ਕਰਨਾ ਸਵਾਰਥ ਛੱਡ ਦੇ, ਪਰਮਾਰਥ ਦਾ ਰਸਤਾ ਤੈਨੂੰ ਇਹ ਦੇਣਗੇ ਅੱਲਾ ਪਾਕ ਦੇ ਨਾਲ ਮਿਲਾਉਣ, ਖੁਦ ਅੱਲਾ ਆਇਆ ਹੋਇਆ ਸੰਸਾਰ ਤੇ। ਦੇਖੋ ਮੁਸਲਮਾਨਾਂ ਦੀ ਵੀ ਸ਼ਰਧਾ ਰਹੀ, ਗੁਰੂ ਨਾਨਕ ਸਾਹਿਬ ਤੇ ਹੁਣ ਵੀ ਉਹਨਾਂ ਦੀ ਬਹੁਤ ਸ਼ਰਧਾ। ਕਿਹਾ ਸੀ ਨਾ ਹਰਦਿਆਲ ਪੁਰੋਹਿਤ ਨੇ ਵੀ ਕਿਸੇ ਨੂੰ ਤਾਂ ਉਹ ਮੰਨਦੇ ਨੇ ਹਿੰਦੂ ਹੀ ਮੰਨਦੇ ਮੁਸਲਮਾਨ ਨਹੀਂ ਮੰਨਦੇ, ਕਿਸੇ ਨੂੰ ਮੁਸਲਮਾਨ ਮੰਨਦੇ ਉਹਨੂੰ ਹਿੰਦੂ ਨਹੀਂ ਮੰਨਦੇ, ਇਹਨੂੰ ਤਾਂ ਸਾਰਾ ਜੱਗ ਹੀ ਮੱਥਾ ਟੇਕੇਗਾ। ਇਸ ਕਰਕੇ ਸਾਰੇ ਹੀ ਪ੍ਰਭਾਵਿਤ ਹਨ ਮਹਾਰਾਜ ਜੀ ਤੋਂ।
ਇੱਕ ਤਾਂ ਕਹਿਣ ਮੇਰਾ ਦੂਜੇ ਸਨ ਬੰਦ ਤੇਰੋ, ਤੀਜੇ ਨੇ ਜੋ ਭਲਾ ਹੈਰੋ ਸੇਵਾ ਮੈਂ ਪ੍ਰਸੀਜੀਏ।
ਇੱਕ ਤਾਂ ਮੇਰਾ ਕਹਿਣਾ ਮੰਨ ਲੈ, ਦੂਜਾ ਤੁਹਾਡਾ ਚਲੋ ਆਪਸ ਵਿੱਚ ਸੰਬੰਧ ਵੀ ਹੈ ਰਿਸ਼ਤੇਦਾਰੀ ਵੀ, ਤੀਜਾ ਤੇਰਾ ਭਲਾ ਹੈ, ਚੌਥਾ ਸੇਵਾ ਕਰ, ਸੇਵਾ ਕਰਕੇ ਪ੍ਰਸੀਜ ਇਹਨਾਂ ਨੂੰ ਪ੍ਰਸੰਨ ਕਰ ਲੈ। ਇਹਨਾਂ ਦੇ ਮੁੱਖ ਚੋਂ ਇੱਕ ਵਾਰ ਨਿਕਲ ਗਿਆ ਨਾ ਕੋਈ ਵੀ ਵਚਨ, ਬਸ ਤੇਰਾ ਲੋਕ ਪੁਰਲੋਕ ਸਮਰ ਜਾਏਗਾ।
ਦੋਹਰਾ ਕਲ ਹੀ ਕਾਲੂ ਕਲ ਹੈ ਕਰ ਜਾਂਤੇ ਰਹਿ ਹੈ ਉਦਾਸ।
ਇਹ ਜਿਹੜਾ ਕਲਿਆਣ ਚੰਦ ਹੈ ਕਲ ਹੀ ਹੈ, ਬੜਾ ਝਗੜਾਲੂ ਹੈ, ਹਰ ਵਕਤ ਅੱਖਾਂ ਲਾਲ ਰੱਖਣੀਆਂ, ਬੀਪੀ ਹਾਈ ਰਹਿੰਦਾ, ਹਰ ਟਾਈਮ ਗੁੱਸੇ 'ਚ ਹੀ ਰਹਿੰਦਾ, ਇਸ ਕਰਕੇ ਇਹ ਲੜਦਾ ਹੀ ਰਹਿੰਦਾ। ਤਾਂ ਤੇ ਮੈਂ ਇਹ ਚਾਹੁੰਦਾ ਵੀ ਇਹੋ ਜਿਹੇ ਕੋਮਲ ਨੂੰ, ਸੁੰਦਰ ਨੂੰ, ਸੋਹਣੇ ਨੂੰ, ਇਹ ਕਮਲ ਦੇ ਫੁੱਲ ਨੂੰ ਆਪਾਂ ਬਾਬੇ ਕਲਿਆਣ ਚੰਦ ਦੀ ਛਾਇਆ ਤੋਂ ਦੂਰ ਹੀ ਰੱਖੀਏ ਭਾਈ।
ਜਾਹੋ ਜਬ ਹੈ ਨਿਜ ਸਦਨ ਕੋ ਪੁਨ ਪਠਾਵੋ ਤੋਂ ਪਾਸ।
ਸੋ ਜਦੋਂ ਇਸ ਤਰੀਕੇ ਨਾਲ ਜਦੋਂ ਤੂੰ ਚਲਿਆ ਜਾਏਗਾ ਉੱਥੇ, ਮੈਂ ਫਿਰ ਤਰੀਕੇ ਨਾਲ ਕਾਲੂ ਨੂੰ ਸਮਝਾਵਾਂਗਾ, ਕਹਾਂਗਾ ਵੀ ਉੱਥੇ ਨੌਕਰੀ ਮਿਲ ਜਾਣੀ, ਉੱਥੇ ਵਿਆਹ ਹੋ ਜਾਣਾ, ਉੱਥੇ ਇੰਨੀ ਤਨਖਾਹ ਮਿਲਣੀ ਹੈ, ਫਿਰ ਤੈਨੂੰ ਇੰਨੇ ਪੈਸੇ ਭੇਜੂਗਾ, ਫਿਰ ਮਨ ਜਾਏਗਾ। ਮੈਂ ਤਰੀਕੇ ਨਾਲ ਇਹਨੂੰ ਫਿਰ ਉੱਥੇ ਭੇਜਾਂਗਾ, ਸੰਭਾਲ ਤੂੰ ਲਈ, ਜਾ ਕੇ ਰਾਜੇ ਨਾਲ ਹੁਣੇ ਗੱਲ ਕਰ ਲੈ, ਉੱਥੇ ਨੌਕਰੀ ਖਾਲੀ ਦੇਖ ਲੈ, ਜਿੱਥੇ ਖਾਲੀ ਪਈ ਹੋਈ ਨੌਕਰੀ ਸੌਖੀ ਜੀ ਹੋਵੇ, ਬਾਹਲੀ ਔਖੀ ਨਹੀਂ ਕਰਾਉਣਾ ਆਪਾਂ ਇਹਨਾਂ ਤੋਂ ਕੰਮ, ਇੱਕ ਬਹਾਨਾ ਹੀ ਬਣਾਉਣਾ ਉੱਥੇ ਭੇਜਣ ਦਾ।
ਸਵਈਆ ਜੈ ਰਾਮ ਤਵੈ ਹਰ ਖਾਏ ਹਿਰਦੈ ਕਹੇ ਭਾਗ ਜਗੇ ਆਪਣੇ ਵੱਡ ਜਾਨ।
ਭਾਈਆ ਜਾ ਰਾਮ ਜੀ ਹੱਥ ਜੋੜ ਕਹਿੰਦੇ ਆਹ ਤਾਂ ਮੇਰੇ ਦਿਲ ਦੀ ਗੱਲ ਕਰਦੀ, ਮੈਂ ਤੇ ਇਹਨਾਂ ਨੂੰ ਉੱਥੇ ਕਿਹਾ ਸੀ ਮੇਰੇ ਕੋਲ ਰਹੋ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਇਹ ਤਾਂ ਤੁਸੀਂ ਨਾ ਬਹੁਤ ਚੰਗਾ ਕੀਤਾ, ਮੇਰੇ ਤਾਂ ਭਾਗ ਜਾ ਕੇ ਮੇਰੇ ਚੰਗੇ ਭਾਗ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਮੈਨੂੰ।
ਜਿਨ ਕੀ ਉਪਮਾ ਤੁਮ ਆਪ ਕਰੋ ਸੋ ਚੱਲੇ ਮਮ ਧਾਮ ਕਰਤਾਰਥ ਮਾਨੋ।
ਜਿਨ੍ਹਾਂ ਦੀ ਤੁਸੀਂ ਉਪਮਾ ਕਰਦੇ ਹੋ ਰਾਏ ਬਲਾਰ ਜੀ, ਬਸ ਫਿਰ ਉਹ ਤਾਂ ਛੋਟੇ ਨਾ ਹੋ ਸਕਦੇ, ਕਿਉਂਕਿ ਤੁਸੀਂ ਤਾਂ ਆਪ ਰੱਬ ਦੇ ਬੜੇ ਪਿਆਰੇ ਹੋ, ਭਗਤ ਹੋ, ਨਵਾਬ ਹੋ, ਤੁਹਾਡਾ ਸਤਿਕਾਰ ਤਾਂ ਉੱਤੇ ਸਰਕਾਰੀ ਦਰਬਾਰੇ ਤੱਕ ਹੈ, ਭਗਤਾਂ ਵਿੱਚ ਹੈ, ਸੰਤਾਂ ਵਿੱਚ ਹੈ, ਇਹਦਾ ਮਤਲਬ ਤੁਹਾਨੂੰ ਸਭ ਕੁਝ ਪਤਾ ਹੈ। ਜਿਨ੍ਹਾਂ ਦੀ ਤੁਸੀਂ ਆਪ ਉਪਮਾ ਕਰਦੇ ਹੋ ਉਹ ਮੇਰੇ ਨਾਲ ਮੇਰੇ ਘਰ ਜਾਣਗੇ, ਮੈਨੂੰ ਕਿਰਤਾਰਥ ਕਰਨਗੇ, ਨਿਹਾਲ ਕਰਨਗੇ।
ਤਨ ਤੇ ਤਨ ਤੇ ਮਨ ਤੇ ਜਨ ਤੇ ਸਭ ਆਏ ਸਮੈਂ ਦਿਨ ਕੀ ਸਿਰ ਠਾਨ।
ਇਹ ਨਾ ਕਹੋ ਵੀ ਮੈਂ ਉਹਨਾਂ ਦੀ ਆਗਿਆ ਨੇ, ਮੈਨੂੰ ਧਨ ਕਰਕੇ ਜਿੰਨੀ ਸੇਵਾ ਵੱਧ ਤੋਂ ਵੱਧ ਹੋਏਗੀ ਕਰਾਂਗਾ, ਸਰੀਰ ਕਰਕੇ ਕਰਾਂਗਾ, ਮਨ ਕਰਕੇ ਕਰਾਂਗਾ, ਇਸ ਤਰ੍ਹਾਂ ਹੀ ਮੈਂ ਜਨ ਕਰਕੇ ਮੈਂ ਦੋ ਸੇਵਾਦਾਰ ਰੱਖਾਂਗਾ ਇਹਨਾਂ ਤੇ, ਹਰ ਟਾਈਮ ਇਹਨਾਂ ਰੋਟੀ ਪਾਣੀ ਕੱਪੜਾ ਲੀੜ ਦਾ ਖਿਆਲ ਬਿਲਕੁਲ ਐਨ, ਚਿੰਤਾ ਨਾ ਕਰੋ। ਦੇਖੋ ਕਿੰਨੀ ਸੇਵਾ ਲਈ, ਤਨ ਮਨ ਧਨ ਕਰਕੇ, ਨੌਕਰਾਂ ਕਰਕੇ, ਸਰਕਾਰੀ ਤੌਰ ਤੇ ਜਿੱਦਣ ਨੂੰ ਜਾਣਗੇ, ਕੋਈ ਬੱਗੀ ਚਾਹੀਦੀ, ਕੋਈ ਘੋੜਾ ਚਾਹੀਦਾ, ਕੋਈ ਸੇਵਾਦਾਰ ਚਾਹੀਦੇ, ਤੁਸੀਂ ਇਉਂ ਨਾ ਚਿੰਤਾ ਕਰੋ, ਮੈਂ ਸਾਰੇ ਤਰ੍ਹਾਂ ਦੀ ਸੇਵਾ ਕਰਾਂਗਾ ਗੁਰੂ ਨਾਨਕ ਦੇਵ ਜੀ ਦੀ, ਮੈਂ ਇਹਨਾਂ ਦੀ ਆਗਿਆ ਚ ਰਹਾਂਗਾ। ਹੋਰ ਦੱਸੋ ਵੀ ਜਿਵੇਂ ਕਹਿਣਗੇ ਨਾ, ਮੈਂ ਇਹਨਾਂ ਦੀ ਆਗਿਆ ਤੋਂ ਬਾਹਰ ਕਦੇ ਵੀ ਨਹੀਂ ਜਾਵਾਂਗਾ।
ਕਹ ਜਾਓ ਉਠ ਬੰਦਨ ਕੀਨ ਬੁਲਾਰ ਕੋ ਹੋਏ ਵਿਦਾ ਸੋ ਨਕੇਤ ਸੁਧਾਨੋ।
ਇਉਂ ਕਹਿ ਕਰਕੇ ਮੱਥਾ ਟੇਕਿਆ ਰਾਏ ਬੁਲਾਰ ਜੀ ਨੂੰ, ਵਿਦਾ ਹੋਏ ਫਿਰ ਆਪਣੇ ਘਰ ਨੂੰ ਗਏ।
ਸੋਰਠਾ ਲੀਨ ਭਾਰ ਜਾ ਸਾਥ ਡੋਲੇ ਮਹਿ ਚੜਵਾਏ ਕਰ।
ਉਸ ਵਕਤ ਲੈ ਕਰਕੇ ਬੇਬੇ ਨਾਨਕੀ ਜੀ ਨੂੰ ਡੋਲੇ ਦੇ ਵਿੱਚ ਬਿਠਵਾਇਆ, ਕਹਾਰ ਚੱਕਦੇ ਹੁੰਦੇ ਸੀ ਪਹਿਲਾਂ, ਕਹਾਰਾਂ ਨੇ ਚੁੱਕਿਆ ਡੋਲਾ ਔਰ ਅੱਗੇ ਘੋੜੇ ਦੇ ਉੱਤੇ ਸਵਾਰ ਹੋ ਕੇ, ਨਾਲ ਸਿਪਾਹੀ ਵੀ ਆਏ ਔਰ ਨਾਲ ਹੋਰ ਵੀ ਜਾਣੇ ਰਿਸ਼ਤੇਦਾਰ ਵੀ ਆਏ, ਬੜੇ ਸਤਿਕਾਰ ਨਾਲ ਲੈ ਕੇ ਚੱਲੇ ਹਨ।
ਮਿਲ ਸ੍ਰੀ ਨਾਨਕ ਸਾਥ ਸਾਸ ਸਸਰ ਕੋ ਨਮੋ ਕਰ।
ਧੰਨ ਗੁਰੂ ਨਾਨਕ ਦੇਵ ਜੀ ਨੂੰ ਬੜੇ ਪਿਆਰ ਨਾਲ ਮਿਲੇ ਨੇ, ਸੱਸ ਤੇ ਸਹੁਰੇ ਨੂੰ ਭਾਵ, ਜੋ ਬਾਬਾ ਕਲਿਆਣ ਚੰਦ ਜੀ ਨੂੰ ਔਰ ਮਾਤਾ ਤ੍ਰਿਪਤਾ ਜੀ ਨੂੰ ਪੈਰੀ ਪੈਣਾ ਕਰਕੇ ਭਾਈਆ ਜੈ ਰਾਮ ਜੀ ਚੱਲੇ ਹਨ।
ਸਨੇ ਸਨੇ ਪ੍ਰਸਥਾਨ ਜੁਤ ਦਾਸਨ ਕੇ ਘਰ ਗਯੋ।
ਹੌਲੀ ਹੌਲੀ ਆਪਣੇ ਦਾਸਾਂ ਦੇ ਸਮੇਤ ਆਏ ਸੀ, ਪ੍ਰਸਥਾਨ ਕਰਕੇ ਫਿਰ ਹੌਲੀ ਹੌਲੀ ਆਪਣੇ ਘਰ ਪਹੁੰਚ ਗਏ।
ਸਿਮਰਤ ਸਤਿ ਬਖਾਨ ਸ੍ਰੀ ਨਾਨਕ ਕੋ ਦੰਪਤੀ।
ਹੁਣ ਜਦੋਂ ਘਰੇ ਇਕੱਠੇ ਬੈਠਦੇ ਨੇ, ਉਸ ਵਕਤ ਭਾਈਆ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਦੱਸਿਆ, ਮੈਨੂੰ ਰੈਵਲਾਰ ਜੀ ਨੇ ਬੁਲਾਇਆ ਸੀ, ਮੈਂ ਹੈਰਾਨ ਹੈ ਏਡੇ ਵੱਡੇ ਨਵਾਬ ਜੀ ਨੇ ਇਲਾਕੇ ਦੇ ਵਿੱਚ, ਉਹਨਾਂ ਦਾ ਇੰਨਾ ਨਾਂ ਹੈ, ਉਹ ਕਹਿੰਦੇ ਸੀ ਇਹ ਤਾਂ ਆਪ ਰੱਬ ਹੈ, ਇਹ ਤਾਂ ਅੱਲਾ ਤਾਲਾ ਆਇਆ ਹੋਇਆ, ਤੂੰ ਸੇਵਾ ਕਰ। ਮੈਨੂੰ ਉਹਨਾਂ ਨੇ ਇਸ ਤਰ੍ਹਾਂ ਬਹੁਤ ਸਮਝਾਇਆ ਹੈ।
ਸਵਈਆ ਤਾਂ ਪਸ ਚਾਤ ਰਹੇ ਜਸ ਭਾਂਤ ਕਹੋ ਤਸ ਗਾਥ ਸੁਣੋ ਸੁਖਦਾਨੀ।
ਉਸ ਤੋਂ ਬਾਅਦ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹੇ ਇੱਥੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ, ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਅਥਵਾ ਹੇ ਸੁਖਦਾਨੀ ਗੁਰੂ ਅੰਗਦ ਦੇਵ ਮਹਾਰਾਜ, ਉਹ ਅੱਗੇ ਸੁਣੋ ਜੀ।
ਜੋਗ ਕੇ ਰੀਤ ਨਕੇਤ ਵਿਖੇ ਵਰਤੈ ਨਿਰਲੇਪ ਵਿਖੇਪ ਤਹਾਨੀ।
ਹੁਣ ਗੁਰੂ ਨਾਨਕ ਦੇਵ ਜੀ ਆਪਦੇ ਘਰ ਚ ਰਹਿੰਦੇ ਨੇ ਵਿਕਸ਼ੇਪਤਾ ਤੋਂ ਰਹਿਤ, ਵਿਕਸ਼ੇਪਤਾ ਹੁੰਦੀ ਹੈ ਨਾਨਾ ਪੁਣਾ, ਉਹ ਇਸ ਤਰ੍ਹਾਂ ਇਹ ਪੜਦੇ ਹੁੰਦੇ ਨੇ ਅਵਰਨ ਦਾ ਪੜਦਾ, ਅਵਰਨ ਮਤਲਬ ਹੁੰਦਾ ਹੀ ਪੜਦਾ, ਇਸ ਕਰਕੇ ਵਿਕਸ਼ੇਪਤਾ ਤੋਂ ਬਿਨਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਲ ਵਿਖੇਪ ਅਵਰਨ ਤੋਂ ਬਿਨਾਂ ਮੈਲ ਵੀ ਨਹੀਂ ਹੈ, ਪਰਦਾ ਵੀ ਨਹੀਂ ਹੈ ਅਤੇ ਨਾਨਾ ਪੁਣਾ ਵੀ ਨਹੀਂ ਹੈ। ਹਰ ਇੱਕ ਦੇ ਵਿੱਚ ਵਾਹਿਗੁਰੂ ਦੀ ਜੋਤ ਭਾਵ ਆਪਣੀ ਜੋਤ ਨੂੰ ਦੇਖਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਯੋਗ, ਜਿਵੇਂ ਯੋਗੀ ਹੁੰਦਾ ਨਾ ਜੰਗਲਾਂ 'ਚ, ਵਿਰਾਗੀ, ਤਿਆਗੀ, ਜਤੀ, ਸਤੀ, ਸੰਨਿਆਸੀ ਰਹਿੰਦੇ ਗ੍ਰਿਸਤ ਵਿੱਚ ਨੇ, ਪਰ ਰਹਿੰਦੇ ਨੇ ਯੋਗ ਮਾਰਗ ਵਾਂਗੂ ਰਹਿੰਦਿਆਂ ਹੋਇਆਂ ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ।
ਜੈਸ ਵਧੇਹ ਰਹਿਓ ਗ੍ਰਿਸਤਾ ਸ਼ਰਮ ਹੈ ਅਜਲੋ ਪ੍ਰਤਪ ਪ੍ਰਤਸ਼ ਕਹਾਣੀ।
ਸੋ ਜਿਸ ਪ੍ਰਕਾਰ ਰਾਜਾ ਜਨਕ ਵਿਦੇਹੀ ਕਹਿੰਦੇ ਨੇ ਰਿਹਾ ਨਾ ਆਪਣੇ ਗ੍ਰਿਸਤ ਦੇ ਵਿੱਚ, ਇੰਨੀਆਂ ਫੌਜਾਂ ਰੱਖੀਆਂ, ਸਭ ਕੁਛ ਰੱਖਿਆ, ਰਾਜ ਕੀਤਾ, ਫਿਰ ਵੀ ਨਿਰਲੇਪ ਰਹੇ ਉਹ ਰਾਜਾ ਜਨਕ ਜੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਜਨਕ ਵਾਂਗੂ ਸਮਝਾਉਣ ਦੀ ਇੱਕ ਗੱਲ ਹੈ, ਕਿਉਂਕਿ ਪਹਿਲਾਂ ਰਾਜਾ ਜਨਕ ਹੀ ਐਸਾ ਹੋਇਆ ਬ੍ਰਹਮ ਗਿਆਨ ਦੇ ਹੁੰਦਿਆਂ ਹੋਇਆਂ ਵੀ ਜਿਹਨੇ ਰਾਜ ਕੀਤਾ ਨਿਰਲੇਪ ਰਿਹਾ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਉਦਾਹਰਣ ਦਿੱਤੀ। ਗੁਰੂ ਨਾਨਕ ਦੇਵ ਜੀ ਗ੍ਰਿਸਤ ਮਾਰਗ ਵਿੱਚ ਰਹਿੰਦੇ ਜ਼ਰੂਰ ਨੇ, ਪਰ ਰਹਿੰਦੇ ਹਨ ਬਿਲਕੁਲ ਉਦਾਸ।
ਭਾਵਕ ਵਿੱਚ ਵਿਭੂਤ ਛਪੈ ਤੇ ਵਿਰਾਖੀ ਛਪਾਏ ਕਲਾ ਗੁਣ ਖਾਨੀ।
ਕਹਿੰਦੇ ਜਿਵੇਂ ਅੱਗ ਦੇ ਵਿੱਚ ਭਾਵ ਕੀ ਹੈ, ਸਵਾਹ ਦੇ ਵਿੱਚ ਪੁਰਾਣੀਆਂ ਬੁੜੀਆਂ ਰਾਤ ਨੂੰ ਮਾਈਆਂ ਪਿੰਡਾਂ 'ਚ, ਮਾਚਿਸ ਨਹੀਂ ਸੀ ਹੁੰਦੀ ਬਹੁਤ ਪਿੰਡਾਂ 'ਚ, ਗਰੀਬੀ ਜੀ ਬਹੁਤ ਹੁੰਦੀ ਸੀ। ਸੋ ਅਸੀਂ ਵੀ ਦੇਖਦੇ ਰਹੇ ਪੁਰਾਣੀਆਂ, ਸਾਡੀ ਦਾਦੀ ਨਾਨੀ ਰਾਤ ਨੂੰ ਸਵਾਹ ਦੇ ਵਿੱਚ ਅੱਗ ਲੁਕੋ ਦੇਣੀ, ਉੱਤੋਂ ਢੱਕ ਦੇਣੀ ਚੰਗੀ ਤਰ੍ਹਾਂ, ਸਵੇਰੇ ਉੱਠ ਕੇ ਉਹਨੂੰ ਹੀ ਫੇਰ ਪਾਸੇ ਕਰਕੇ ਸਵਾਹ ਨੂੰ ਉਹ ਗੋਹੇ ਜਿਹੇ ਨੂੰ ਵਿੱਚੋਂ ਫਰੋਲਣਾ, ਉਹਦੇ ਵਿੱਚੋਂ ਅੱਗ ਨਿਕਲ ਆਉਣੀ, ਫੇਰ ਬਾਲ ਲੈਣੀ, ਫੇਰ ਢੱਕ ਦੇਣੀ, ਫੇਰ ਬਾਲ ਲੈਣੀ। ਕਈਆਂ ਦੇ ਚੁੱਲ੍ਹੇ 20-20 ਸਾਲ ਅੱਗ ਹੀ ਨਹੀਂ ਸੀ ਬੁਝਦੀ ਹੁੰਦੀ। ਇੱਕ ਦਹੀਂ ਦਾ ਪੁਰਾਣਾ ਮਸ਼ਹੂਰ ਸੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਮੇਰੀ ਦਾਦੀ ਜਿਹੜੀ ਸੀ ਨਾ, ਕਹਿੰਦੇ ਉਹਨੇ ਇੱਕੋ ਜਾਗ 'ਤੇ 25 ਸਾਲ ਦਹੀਂ ਜਮਾਇਆ, 25 ਸਾਲ ਉਸੇ ਨੂੰ ਲਗਾਤਾਰ, ਉਹ ਭਾਂਡੇ 'ਚੋਂ ਦੁੱਧ ਕੱਢਤਾ, ਫਿਰ ਦਹੀਂ ਕੱਢ ਲਿਆ, ਫਿਰ ਜਾਗ ਲਾਤਾ, ਫਿਰ ਕੱਢ ਲਿਆ, ਫਿਰ ਜਾਗ ਲਾਤਾ, ਕਹਿੰਦੇ ਐਂ ਚੱਲੀ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਅੱਗ ਹੁੰਦੀ ਸੀ, ਅੱਗ ਸੰਭਾਲ ਕੇ ਰੱਖਣੀ, ਫਿਰ ਦੂਜੇ ਦਿਨ ਬਾਲ ਲੈਣੀ, ਫਿਰ ਸੰਭਾਲ ਦੇਣੀ, ਫਿਰ ਬਾਲ ਲੈਣੀ। ਇਸ ਤਰੀਕੇ ਨਾਲ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਤਾਂ ਬਾਹਰਲੇ ਪਾਸਿਓਂ ਦੇਖਣ ਨੂੰ ਲੱਗਦੇ ਨੇ ਵੀ ਇਹ ਕੈਸੇ ਨੇ, ਪਰ ਅੰਦਰ ਜਿਨ੍ਹਾਂ ਨੇ ਆਪਣੇ ਆਪ ਨੂੰ ਛੁਪਾ ਕੇ ਅੱਗ ਦੀ ਤਰ੍ਹਾਂ ਰੱਖਿਆ ਹੋਇਆ ਹੈ।
ਸੁਰਠਾ ਲਖ ਨਾ ਸਕ ਹੈ ਅਨਜਾਨ ਬਕ ਹੈ ਸੇ ਅਸਮਿਲ ਪਰਸ ਪਰ।
ਜਿਹੜੇ ਬੰਦੇ ਅਣਜਾਣ ਹੁੰਦੇ ਨੇ ਉਹ ਬਕਦੇ ਰਹਿੰਦੇ ਨੇ, ਕਹਿੰਦੇ ਉਹ ਨਹੀਂ ਜਾਣ ਸਕਦੇ, ਉਹ ਇਸ ਤਰ੍ਹਾਂ ਕਹਿੰਦੇ ਹਨ।
ਕਾਜ ਕਠਿਨ ਜਗ ਜਾਨ ਬਿਨ ਮਤ ਹੋਏ ਨਾ ਆਵਾਈ।
ਲੋਕ ਮਖੌਲ ਕਰਦੇ, ਸੰਸਾਰੀ ਹੱਸਦੇ ਨੇ, ਲੈ ਇਹਨਾਂ ਨੂੰ ਕਿੱਥੇ ਕੰਮ ਕਰਨ ਆਉਣਾ, ਇਹ ਦੁਨੀਆਂ ਦੇ ਕੰਮ ਬੜੇ ਔਖੇ, ਪੈਸਾ ਕਮਾਉਣਾ ਕਿਤੇ ਸੌਖਾ, ਆਹ ਬਾਬੇ ਕਲਿਆਣ ਚੰਦ ਨੇ ਕਦੇ ਮੱਝਾਂ ਲੈ ਤੀਆਂ, ਕਦੇ ਆਹ 20 ਰੁਪਈਏ ਦੇ ਤੇ, ਆਹ ਕਦੇ ਹੋਰ ਕੁਛ ਕਰਤਾ, ਕਿਤੇ ਕੰਮ ਹੁੰਦਾ ਹੈ ਸੌਖਾ? ਇਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ। ਸੰਸਾਰ ਦੇ ਲੋਕ ਕੁਛ ਐਸੀਆਂ ਗੱਲਾਂ ਕਰਦੇ,
ਸ੍ਰੀ ਬੈਦੀ ਕੁਲ ਚੰਦ ਰਹਿਤ ਸਮਾਨ ਸੁਭਾਏ।
ਪਰ ਮਹਾਰਾਜ ਕਹਿੰਦੇ ਮੈਨੂੰ ਕੀ ਕੋਈ ਕੁਛ ਬੋਲੀ ਜਾਵੇ ਜਦ ਇਹਨਾਂ ਨੂੰ ਪਤਾ ਹੀ ਨਹੀਂ, ਵਿਚਾਰਿਆਂ ਨੂੰ, ਲੋਕਾਂ ਨੂੰ ਕਿਹੜਾ ਪਤਾ ਹੁੰਦਾ, ਕੱਖ ਦਾ ਨਹੀਂ ਪਤਾ। ਹੁਣ ਵੀ ਕਈਆਂ ਨੂੰ ਕੱਖ ਦਾ ਨਹੀਂ ਪਤਾ, ਬੋਲੀ ਬਹੁਤ ਜਾਂਦੇ ਨੇ, ਤਾਂ ਉਹਨਾਂ ਨੂੰ ਸਮਝਾ ਕਿਵੇਂ ਸਕਦੇ? ਜਦ ਦਿਮਾਗ ਟੇਢਾ, ਮਨ ਟੇਢਾ, ਸੋਚਣੀ ਟੇਢੀ ਹੈ, ਕਿਹੜਾ ਕੋਈ ਇਹਨਾਂ 'ਚ ਬ੍ਰਹਮ ਗਿਆਨੀ ਹੈ? ਉੱਦਾਂ ਹੀ ਬੋਲੀ ਜਾਂਦੇ ਨੇ। ਪਰ ਫਿਰ ਆਪਾਂ ਕਹਿੰਦੇ ਹਾਂ ਧਰਮਰਾਜ ਜੀ ਵੀ ਤਾਂ ਉਡੀਕਦੇ ਹੋਣਗੇ ਵੀ ਮੇਰੇ ਨਰਕਾਂ 'ਚ ਵੀ ਕੋਈ ਆਵੇ। ਨਰਕਾਂ ਨੂੰ ਜਾਣ ਦੀ ਇੱਕ ਵਿਧੀ ਬਣਦੀ ਮਨਮੁੱਖਾਂ ਦੀ, ਸੱਚਾਈ ਸਤਿ ਆ ਕੇ ਪੁੱਛਦੇ ਨਹੀਂ ਵੀ ਆਹ ਸੱਚਾਈ ਕੀ ਹੈ? ਜੇ ਚਲੋ ਦੱਸ ਵੀ ਦਿਆਂਗੇ ਨਾ ਤਾਂ ਵੀ ਕਹਿਣਗੇ ਲੈ ਇਹਨੂੰ ਬੜਾ ਪਤਾ, ਕਿਸੇ ਨੂੰ ਜਾ ਕੇ ਪੁੱਛ ਲਓ, ਹਰ ਕੋਈ ਕਹਿੰਦਾ ਮੈਂ ਹੀ ਸਿਆਣਾ। ਪਰ ਨਹੀਂ, ਨਿਮਰਤਾ ਵਿੱਚ ਆ ਕੇ ਦੇਖੋ, ਸਿਆਣਾ ਤਾਂ ਬਸ ਸਾਡਾ ਸਤਿਗੁਰੂ ਹੀ ਹੈ, ਹੋਰ ਕੋਈ ਸਿਆਣਾ ਨਹੀਂ ਹੈ।
ਕਮਲਨ ਸੇ ਮਤਮੰਦ ਕੈਸੇ ਸਕ ਹੈ ਪਛਾਣ ਸੋ।
ਉਹ ਕਮਲ ਵਰਗੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਬਹੁਤ ਅੱਛੇ ਨੇ, ਪਰ ਕਮਲ ਫੁੱਲ ਵਰਗੇ ਦੁਰਬੁੱਧੀ ਲੋਕ ਕਮਲ ਚੰਦ ਵੱਲੋਂ ਮੂੰਹ ਮੀਟ ਲੈਂਦਾ ਨਾ, ਇੱਥੇ ਹੁਣ ਕਮਲ ਦਾ ਪ੍ਰਮਾਣ ਹੀ ਉਲਟ ਕਰਤਾ। ਕਹਿੰਦੇ ਜਦੋਂ ਰਾਤ ਨੂੰ ਸਾਰਾ ਦਿਨ ਤਾਂ ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿੜਿਆ ਰਿਹਾ, ਇਹ ਤਾਂ ਪ੍ਰਮਾਣ ਮਹਾਰਾਜ ਤੇ ਲਾਇਆ। ਕਮਲ ਦੇ ਵਿੱਚ ਨੁਕਸ ਕੀ ਹੈ, ਜਦੋਂ ਸੂਰਜ ਛਿਪਦਾ, ਚੰਦਰਮਾ ਚੜ੍ਹਿਆ ਹੁੰਦਾ, ਕਮਲ ਦਾ ਫੁੱਲ ਬੰਦ ਹੋ ਜਾਂਦਾ। ਕਹਿੰਦੇ ਉਹ ਮੰਦ ਬੁੱਧੀ ਲੋਕਾਂ ਦੀ ਬੁੱਧੀ ਮੰਦ ਹੋ ਗਈ, ਬੰਦ ਹੋ ਗਈ, ਉਹ ਚੰਦਰਮਾ ਰੂਪ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਉਹਨਾਂ ਦੀ ਬੁੱਧੀ ਖਰਾਬ ਹੋ ਗਈ, ਭਾਵ ਬੰਦ ਹੀ ਹੋ ਗਈ, ਸੋਚਣਾ ਹੀ ਛੱਡ ਗਈ ਬੁੱਧੀ ਉਹਨਾਂ ਦੀ।
ਧਰਮ ਤੁਰੀਨ ਅਗਾਧ ਅਸ ਬਿਧ ਸਮਾਂ ਬਿਤਾਵਈ।
ਸੋ ਧਰਮ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਰਿਆਂ ਤੋਂ ਵੱਡੇ ਨੇ ਜੋ ਸਤਿਗੁਰੂ ਜੀ, ਅਗਾਧ ਬੋਧ ਸਤਿਗੁਰੂ, ਉਹ ਆਪਣਾ ਤਾਂ ਸਮਾਂ ਬਤੀਤ ਕਰ ਰਹੇ ਨੇ, ਉਹ ਤਾਂ ਇੱਕ ਸਮੇਂ ਨੂੰ ਉਡੀਕ ਰਹੇ ਨੇ ਕਿ ਕਦੋਂ ਉਹ ਸਮਾਂ ਆਵੇ ਧਰਮ ਨੂੰ ਧਾਰਨ ਵਾਲੇ ਸਤਿਗੁਰੂ, ਦੂਜਿਆਂ ਨੂੰ ਧਰਮ ਵੰਡਣ ਵਾਲੇ ਸਤਿਗੁਰੂ।
ਚਲ ਕਰ ਆਇਓ ਸਾਧ ਇੱਕ ਦਿਸ ਤਲਵੰਡ ਕਾ।
ਇੱਕ ਦਿਨ ਦੀ ਗੱਲ ਹੈ ਕਿ ਤਲਵੰਡੀ ਨਗਰ ਵਿਖੇ ਇੱਕ ਸਾਧੂ ਸੰਤ ਚੱਲ ਕੇ ਆ ਗਿਆ।
ਕਵਿਤ ਰੀਤ ਤਨ ਸੰਤ ਕੀ ਅਤੀਤ ਬੈਠੋ ਆਨ ਇੱਕ ਨਗਰ ਵਹਿਰ ਵਾਰ ਆਸਨ ਡਸਾਏ ਕੈ।
ਸੰਤਾਂ ਦੀ ਰੀਤੀ ਹੈ ਸਰੀਰ ਦੇ ਉੱਤੇ ਅਤੀਤ ਬੈਠਾ ਬਾਹਰ ਬਰਾਗੀ ਹੋ ਕੇ ਨਗਰ ਦੇ ਬਾਹਰ ਬਾਹਰ ਚੰਗਾ, ਸੋ ਉਸ ਵਕਤ ਵਿਛਾ ਕਰਕੇ ਵਿਛਾਉਣਾ ਉਹਦੇ ਉੱਤੇ ਸਾਧੂ ਜੋ ਬੈਠਾ ਹੈ ਆਸਣ ਨੂੰ ਲਾ ਕਰਕੇ।
ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ ਵੈਸੇ ਕਰਤਾਰ ਕਰਤਾਰ ਤਾ ਸੁਣਾਈ ਕੈ।
ਸੁਭਾਵਕ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਚਲੇ ਗਏ ਵਿਚਰਦੇ ਹੋਏ, ਜਦੋਂ ਸੰਤਾਂ ਨੂੰ ਦੇਖਿਆ ਬੈਠੇ ਸਾਧੂ ਕੋਈ ਅਤੀਤ ਬੈਰਾਗੀ, ਮਹਾਰਾਜ ਨੇ ਕਿਹਾ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਜੀ ਕਹਿ ਕਰਕੇ ਕੋਲ ਬੈਠ ਗਏ ਉਹਦੇ।
ਕੰਚਨ ਕੀ ਮੁੰਦਰ ਕਾ ਸੁਹਾਏ ਸ਼ੁਦਰ ਅੰਗੁਰੀ ਮੈਂ ਲੋਟਾ ਹਾਥ ਲੀ ਨੇ ਉਪਕਾਰੀ ਜੇ ਸੁਭਾਏ ਕੈ।
ਹੁਣ ਉਦੋਂ ਪੁਰਾਣੇ ਰਿਵਾਜ ਮੁਤਾਬਕ ਮਹਾਰਾਜ ਦੇ ਵਿਆਹ ਸ਼ਾਦੀ ਹੋ ਕੇ ਹਟਿਆ ਬਈ, ਸੋਨੇ ਦੀ ਛਾਂਪ ਬੜੀ ਸੋਹਣੀ ਪਾਈ ਹੱਥ ਦੇ ਵਿੱਚ, ਸੋਨਾ ਤਾਂ ਰੱਖਣਾ ਨਹੀਂ ਸੀ ਨਾ ਕੋਲੇ, ਔਰ ਸੁਹਾਏ ਸ਼ੁਦਰ ਅੰਗਰੀ ਮੈਂ, ਇਸ ਤਰ੍ਹਾਂ ਛੋਟੀ ਉਂਗਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਛਾਂਪ ਪਾਈ ਹੋਈ ਆ, ਔਰ ਹੱਥ ਵਿੱਚ ਇੱਕ ਲੋਟਾ ਪਕੜਿਆ ਪਾਣੀ ਦਾ, ਬਾਹਰ ਉਈ ਸੁੱਤੇ ਸਿੱਧੇ ਚਲੇ ਗਏ, ਜਾਣੀ ਜਾਣ ਤਾਂ ਹੁੰਦੇ ਹੀ ਨਹੀਂ, ਉੱਥੇ ਸਾਧ ਬੈਠਾ ਬਾਹਰ ਵਿਚਾਰਾ ਤਿਆਗੀ ਬਰਾਗੀ, ਚਲੋ ਉਹਦੀ ਮਦਦ ਕਰਕੇ ਆਈਏ।
ਬੂਝਤ ਅਤੀਤ ਕੌਣ ਨਾਮ ਤੋ ਵਰਣ ਰੀਤ ਕਹੋ ਪਰ ਅਤੀਤ ਨੇ ਜ ਚੀਤ ਕੀ ਜਨਾਈ ਕੈ।
ਇਸ ਤਰੀਕੇ ਨਾਲ ਪੁੱਛਣ ਲੱਗੇ ਅਤੀਤ ਕੌਣ ਨਾਮ, ਨਾਮ ਕੀ ਹੈ ਔਰ ਵਰਨ ਕਿਹੜਾ ਤੁਹਾਡਾ, ਵਰਨ ਜਾਤ ਗੋਤ ਪਾਂਤ ਸਭ, ਔਰ ਚੰਗੀ ਤਰ੍ਹਾਂ ਇਹ ਮੈਨੂੰ ਸਮਝਾ ਕਰਕੇ ਇਹ ਜਿਹੜੀ ਗੱਲ ਜਣਾ ਦਿਓ, ਪ੍ਰਤੀਤੀ ਕਰਾ ਦਿਓ ਮੇਰੀ।
ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਨ ਖੱਤਰੀ ਕੀ ਜਾਤ ਗੋਤ ਬੇਦੀ ਮਾਮ ਜਾਨੀਏ।
ਮੈਨੂੰ ਪੁੱਛ ਦਿਓ, ਮੇਰਾ ਨਾਮ ਤੇ ਨਾਨਕ ਨਿਰੰਕਾਰੀ, ਨਿਰੰਕਾਰ ਨੂੰ ਮੰਨਣ ਵਾਲਾ ਮੇਰਾ ਨਾਮ ਘਰਦਿਆਂ ਰੱਖਿਆ, ਔਰ ਸਰੀਰ ਦਾ ਵੇਖ ਹੈ ਖੱਤਰੀ ਦੀ ਜਾਤ ਹੈ, ਬੇਦੀਆਂ ਦੇ ਵਿੱਚ ਹਾਂ ਸੀ, ਇਉਂ ਜਾਨਣਾ ਕਰੋ।
ਕਹਿ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ ਉੱਤਰ ਬਤਾਏ ਹਮ ਕੌਣ ਤੇ ਪ੍ਰਮਾਣੀਏ।
ਉਹ ਸੰਤ ਅੱਗੇ ਚਰਚਾ ਸ਼ੁਰੂ ਕਰ ਲਈ ਹੈ, ਤੁਸੀਂ ਆਪ ਹੀ ਨਿਰੰਕਾਰ ਬਣ ਕੇ ਨਿਰੰਕਾਰੀ, ਉੱਤਰ ਬਤਾਏ ਹਮ, ਹੁਣ ਅਸੀਂ ਉੱਤਰ ਦੱਸਦੇ ਹਾਂ ਕੌਣ ਤੇ ਪ੍ਰਮਾਣੀਏ, ਇਹਦਾ ਪ੍ਰਮਾਣ ਇਹਦਾ ਸਬੂਤ ਕੀ ਹੈ ਕਿ ਤੁਸੀਂ ਨਿਰੰਕਾਰੀ ਹੋ।
ਰਾਵਰ ਤੋ ਸੰਤ ਰੂਪ ਮਤੋ ਹੈ ਅਨੂਪ ਸੁਭ ਭਏ ਨਿਰੰਕਾਰ ਹੂੰ ਕੇ ਭੇਦ ਨਾ ਪਛਾਣੀਏ।
ਸੋ ਆਪ ਜੀ ਤਾਂ ਇਸ ਤਰੀਕੇ ਨਾਲ ਆਪ ਦਾ ਜਿਹੜਾ ਸੰਤ ਰੂਪ ਹੈ, ਮਤਾ ਵੀ ਅਨੂਪ ਹੈ, ਸੋਹਣਾ ਹੈ, ਤੇ ਨਿਰੰਕਾਰ ਦੇ ਭੇਦ ਨੂੰ ਕਿਵੇਂ ਪਛਾਣੀਏ।
ਐਸੇ ਕਹਿ ਵਾਕ ਲੀਨੀ ਕਰ ਤੇ ਉਤਾਰ ਛਾਪ ਲੋਟੇ ਕੇ ਸਮੇਤ ਤਾਂ ਹੈ ਦੀਨੀ ਸੁਖ ਦਾਨੀਏ।
ਮਹਾਰਾਜ ਨੂੰ ਕਹਿਣ ਲੱਗਿਆ ਤੁਸੀਂ ਦੱਸੋ ਕਿਵੇਂ ਨਿਰੰਕਾਰ ਹੋ। ਕਹਿੰਦੇ ਅੱਛਾ, ਇਉਂ ਜਦੋਂ ਵਾਕ ਕਹੇ ਮਹਾਰਾਜ ਨੇ ਛਾਂਪ ਲਾਹੀ ਹੱਥ ਚੋਂ, ਉਹ ਲੋਟਾ ਫੜਿਆ ਹੋਇਆ ਸੀ, ਦੋਨੋਂ ਚੀਜ਼ਾਂ ਆ ਲਓ ਸੰਤ ਜੀ, ਦੋਨੋਂ ਹੀ ਤੁਸੀਂ ਲੈ ਲਓ ਜੀ।
ਕਹੇ ਪੁੰਨ ਸੰਤ ਹਮੇ ਪਹੁੰਚੀ ਸੋ ਲਿਹੋ ਅਬ ਨਹੀਂ ਮੋਹੇ ਕਾਮ ਨਿਜ ਧਾਮ ਮੈਂ ਸਧਾਈਏ।
ਉਦੋਂ ਸੰਤ ਕਹਿੰਦੇ ਪਹੁੰਚ ਗਿਆ, ਬਸ ਸਾਨੂੰ ਆ ਗਿਆ, ਤੁਸੀਂ ਉਹ ਰੱਖੋ ਆਪਣੇ ਕੋਲੇ, ਤੋ ਸਾਨੂੰ ਚੀਜ਼ਾਂ ਦਾ ਮੋਹ ਨਹੀਂ ਹੈ, ਅਸੀਂ ਨਹੀਂ ਲੈ ਕੇ ਜਾਣਾ ਕੁਛ, ਤੁਸੀਂ ਆਪਣੇ ਘਰ ਲੈ ਜਾਓ।
ਇੱਕ ਵਾਰ ਦੇ ਕਰ ਤਾਹੇ ਕੌਸਲ ਇਹ ਹਮ ਦੇਤ ਕਰ ਲੇਤ ਜਾਨ ਧਰਮ ਲਜਾਈਏ।
ਸੋ ਇੱਕ ਵਾਰ ਜੇ ਦੇ ਦਈਏ ਫਿਰ ਲੈਂਦੇ ਨਹੀਂ ਵਾਪਸ, ਦੇਤ ਕਰ ਲੇਤ ਜਾਨ ਧਰਮ ਲਜਾਈਏ। ਕਹਿੰਦੇ ਜਦੋਂ ਇੱਕ ਵਾਰ ਚੀਜ਼ ਦੇ ਦਈਏ ਫਿਰ ਵਾਪਸ ਲੈ ਲਈਏ, ਧਰਮੀ ਬੰਦਾ ਸ਼ਰਮਸਾਰ ਹੁੰਦਾ, ਅਸੀਂ ਇੱਕ ਵਾਰ ਦੇਤੀ ਸੋ ਦੇ ਦਿੱਤੀ।
ਹੋਏ ਕਹਿ ਪ੍ਰਸੰਨ ਸਤ ਕਹਿ ਸੰਤ ਕਹਿਤ ਪ੍ਰਸੰਨ ਵੇਖ ਲੇਖ ਕਰ ਤਾਰ ਸੁਧ ਐਸੇ ਜਾਨ ਪਾਈਏ।
ਪ੍ਰਸੰਨ ਹੋ ਕੇ ਸੰਤ ਕਹਿਣ ਲੱਗੇ ਪ੍ਰਛੰਨ ਵੇਖ ਛੱਛੇ ਨਾਲ, ਕਹਿੰਦੇ ਗੁਪਤ ਰੂਪ ਵਿੱਚ ਲੇਖ ਕਰਤਾਰ ਸੁਧ ਐਸੇ ਜਾਨ ਪਾਈਏ, ਕਿ ਖਬਰ ਲੈਂਦਾ ਕਰਤਾਰ ਆਪਣੇ ਪਿਆਰਿਆਂ ਦੀ, ਇਉਂ ਜਾਣ ਪਾਈਦਾ परख लई सी महाराज की। सतगुरु सच्चे पातशाह ने जो परख दिखाई, पहला तो महाराज ने उन्होंने देकर परख्या, लै भी सोना ते लोटा। फिर उन्हें परख्या महाराज न, कहने नहीं लै लो घर वापस लै जाओ। वह भी देखता सी दिलों देंदे कि उत्तों उत्तों देंदे कि अंदरों देंदे आ। महाराज कहने ना, जब धर्मी बंदा की हुंदा, जब एक बार दान करती चीज घर नहीं लिजाई दी, आ फड़ो अपनी चीज लैके जाओ। संत हस के कह लगे, बिल्कुल ठीक हो तुसी, गुप्त रूप विच करतार ही वरत रहे हो।
संत तब चल गए चलो गयो, नानक सदन आयो, सुंदर बदन निज सिख सुख दाईए।
सोहने बदन वाले गुरु नानक देव जी सिखां नूं सुख देण वाले घर आ गए और संत जी चले गए वापस। पर घर की चीज तो गुआच गई ना, मुंदरी दे आंदी, लोटा दे आंदा, ये की है, ये कारण है। हुण बाबा कल्याण चंद नूं गुस्सा चढ़ा के भेजो इन्हां नूं उत्थे, मेरा काम खराब करदे आ। सुल्तानपुर साहब जाण दा कारण आप ही बना रहे ने महाराज। सो ऐसा प्रसंग, टाइम तो अपना देखो किन्ना हो गया, 15 मिनट उत्ते चले गए ने, ढाडी सिंह नहीं आए अज, इस करके कीर्तन होवेगा। सतगुरु महाराज बख्शिश करन, कल नूं श्रवण करांगे किदां फिर रौला पैंदा इस गल दा, और महाराज दे सुल्तानपुर साहब जाण दा ढंग तरीका बणदा। धन गुरु नानक देव जी, असीं तां आप कहने चलो चलिए सुल्तानपुर साहब, ये रौले झगड़े सत्तम नहीं देखे जाते तुहाडे नाल। साडा सिखां दा मन भी दुखी हुंदा, तुसीं भी उत्थे चलो जी जिथे आपां बह के भगती करिए, कीर्तन करिए, उपदेश करिए, चलो सुल्तानपुर साहब दे दर्शन करिए जी। इउं सतगुरु महाराज ने अपने ते बख्शिश कीती है। वाहे गुरु वाहे गुरु वाहे गुरु
वाहे गुरु
वाहे गुरु वाहे गुरु वाहे
गुरु वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु।